ਮਾਨਿਓ ਗ੍ਰੰਥ ਸਾਹਿਬ ਜੀ
ਸ਼ਬਦ ਗੁਰੂ ਹੈ
ਗ੍ਰੰਥ ਸਾਹਿਬ ਜੀ
ਓ ਗੁਰੂ ਮਾਨਿਓ
ਗ੍ਰੰਥ ਸਾਹਿਬ ਜੀ
ਸ਼ਬਦ ਗੁਰੂ ਹੈ
ਗ੍ਰੰਥ ਸਾਹਿਬ ਜੀ ਤੇਰੀ ਮਿੱਠੀ ਬਾਣੀ
ਜਿਸਨੂੰ ਪੜ੍ਹਦੇ ਸਾਰੇ ਪ੍ਰਾਣੀ
ਗੁਰੂ ਨਾਨਕ ਤੇਰੀ ਮਿੱਠੀ ਬਾਣੀ
ਜਿਸਨੂੰ ਪੜ੍ਹਦੇ ਸਾਰੇ ਪ੍ਰਾਣੀ
ਆਈ ਤੁਰ ਤੋਂ ਇਹ ਗੁਰਬਾਣੀ
ਸੱਚ ਖੰਡ ਦੀ ਅੰਮ੍ਰਿਤ ਬਾਣੀ
ਆਈ ਤੁਰ ਤੋਂ ਇਹ ਗੁਰਬਾਣੀ
ਸੱਚ ਖੰਡ ਦੀ ਅੰਮ੍ਰਿਤ ਬਾਣੀ
ਜੀ ਗੁਰੂ ਮਾਨਿਓ ਗ੍ਰੰਥ ਸਾਹਿਬ ਜੀ
ਸ਼ਬਦ ਗੁਰੂ ਹੈ
ਗ੍ਰੰਥ ਸਾਹਿਬ ਜੀ ਹੋ
ਜੀ ਗੁਰੂ ਮਾਨਿਓ
ਗ੍ਰੰਥ ਸਾਹਿਬ ਜੀ
ਸ਼ਬਦ ਗੁਰੂ ਹੈ
ਗ੍ਰੰਥ ਸਾਹਿਬ ਜੀ
ਗੁਰਤੇ ਅਮਰਦਾਸ ਨੇ ਰਾਮਦਾਸ ਬਣ ਜੇਠਾ ਸਾਰੇ
ਗੁਰੂ ਮਾਨਿਓ ਗ੍ਰੰਥ ਸਾਹਿਬ ਜੀ
ਸ਼ਬਦ ਗੁਰੂ ਹੈ
ਗ੍ਰੰਥ ਸਾਹਿਬ ਜੀ
ਜੀ ਗੁਰੂ ਮਾਨਿਓ
ਗ੍ਰੰਥ ਸਾਹਿਬ ਜੀ
ਸ਼ਬਦ ਗੁਰੂ ਹੈ
ਗ੍ਰੰਥ ਸਾਹਿਬ ਜੀ
ਜਿਸਨੂੰ ਹਿੰਦ ਦੀ ਚਾਦਰ
ਨੌਮ ਮਹਿਲ ਗੁਰੂ ਤੇਗ ਬਹਾਦਰ
ਕਹਿੰਦੇ ਜਿਸਨੂੰ ਹਿੰਦ ਦੀ ਚਾਦਰ
ਤੜਪ ਮਿਲਣ ਦੀ ਪ੍ਰੀਤਮ ਤਾਈ
ਗੁਰਬਾਣੀ ਵਿੱਚ ਕੀਤੀ ਸਾਦਰ
ਤੜਪ ਮਿਲਣ ਦੀ ਪ੍ਰੀਤਮ ਤਾਈ
ਗੁਰਬਾਣੀ ਵਿੱਚ ਕੀਤੀ ਸਾਦਰ
ਗੁਰੂ ਮਾਨਿਓ ਗ੍ਰੰਥ ਸਾਹਿਬ ਜੀ
ਸ਼ਬਦ ਗੁਰੂ ਹੈ
ਗ੍ਰੰਥ ਸਾਹਿਬ ਜੀ
ਗੁਰੂ ਮਾਨਿਓ
ਗ੍ਰੰਥ ਸਾਹਿਬ ਜੀ
ਸ਼ਬਦ ਗੁਰੂ ਹੈ
ਗ੍ਰੰਥ ਸਾਹਿਬ ਜੀ
ਸਾਡੇ ਤਨ ਤਨਾ ਤ੍ਰਿਲੋਚਨ ਨਾਮ ਦੇਵ ਬਲਵੰਤ ਨੇ ਰਾਜੇ
ਗੁਰੂ ਮਾਨਿਓ ਗ੍ਰੰਥ ਸਾਹਿਬ ਜੀ
ਸ਼ਬਦ ਗੁਰੂ ਹੈ ਗ੍ਰੰਥ ਸਾਹਿਬ ਜੀ
ਗੁਰੂ ਮਾਨਿਓ ਗ੍ਰੰਥ ਸਾਹਿਬ ਜੀ
ਸ਼ਬਦ ਗੁਰੂ ਹੈ ਗ੍ਰੰਥ ਸਾਹਿਬ ਜੀ
ਸਤਿਗੁਰ ਦੇ ਪਿਆਰੇ
ਜਿਨ੍ਹਾਂ ਸਵਈਏ ਮਿੱਠੇ ਉਚਾਰੇ
ਪਟ ਸਤਿਗੁਰ ਦੇ ਪਿਆਰੇ
ਜਿਨ੍ਹਾਂ ਸਵਈਏ ਮਿੱਠੇ ਉਚਾਰੇ
ਜਪਜੀ ਆਸਾ ਸੁਖ ਮਨੀ ਤੇ
ਅਨੰਤ ਸਾਹਿਬ ਨੇ ਸੀਨੇ ਠਾਰੇ
ਜਪਜੀ ਆਸਾ ਸੁਖ ਮਨੀ ਤੇ
ਅਨੰਤ ਸਾਹਿਬ ਨੇ ਸੀਨੇ ਠਾਰੇ
ਗੁਰੂ ਮਾਨਿਓ ਗ੍ਰੰਥ ਸਾਹਿਬ ਜੀ
ਸ਼ਬਦ ਗੁਰੂ ਹੈ ਗ੍ਰੰਥ ਸਾਹਿਬ ਜੀ
ਗੁਰੂ ਮਾਨਿਓ ਗ੍ਰੰਥ ਸਾਹਿਬ ਜੀ
ਸ਼ਬਦ ਗੁਰੂ ਹੈ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਹੈ ਗ੍ਰੰਥ ਸਾਹਿਬ ਜੀ
ਗੁਰੂ ਮਾਨਿਓ ਗ੍ਰੰਥ ਸਾਹਿਬ ਜੀ
ਸ਼ਬਦ ਗੁਰੂ ਹੈ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਹੈ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਹੈ ਗ੍ਰੰਥ ਸਾਹਿਬ ਜੀ
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਸਤਿਗੁਰਾਂ ਦੇ ਪਾਵਨ ਅਸਥਾਨਾਂ ਦੇ ਦਰਸ਼ਨ ਕਰਦੇ ਹੋਏ ਗੁਰੂ ਪਿਆਰੇ ਖਾਲਸਾ ਜੀ ਆਓ ਪਿਆਰ ਸਹਿਤ ਫਤਿਹ ਪ੍ਰਵਾਨ ਕਰੀਏ ਗੱਜ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸਜਾਨੀ ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ ਤੋ ਬਿਧ ਨੀਕੀ ਖਡਾਨੀ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਹਨ ਕਿ ਇਹ ਤਨ ਇਹ ਮਨ ਇਹ ਧਨ ਸਾਰੀਆਂ ਦਾਤਾਂ ਅਕਾਲ ਪੁਰਖ ਵਾਹਿਗੁਰੂ ਦੀਆਂ ਦਿੱਤੀਆਂ ਹੋਈਆਂ ਹਨ ਅਤੇ ਮੇਰੀ ਆਤਮਾ ਦਾ ਦੁੱਖ ਅਤੇ ਸੁੱਖ ਸੁਣਨ ਵਾਲਾ ਵੀ ਆਪ ਹੀ ਅਕਾਲ ਪੁਰਖ ਵਾਹਿਗੁਰੂ ਹੈ ਜਿਸ ਨੇ ਮੈਨੂੰ ਇਸ ਜੀਵਨ ਵਿਧ ਰਾਹੀਂ ਚੰਗਾ ਲਾਹਾ ਖੱਟਣ ਦੀ ਪ੍ਰੇਰਣਾ ਦਿੱਤੀ ਹੈ ਨਾਮ ਦਾ ਲਾਹਾ ਜੋ ਸਭ ਤੋਂ ਵੱਡਾ ਲਾਹਾ ਸਤਸੰਗਤ ਦਾ ਲਾਹਾ ਗੁਰਮਤਿ ਵਿੱਚ ਜਾਣਿਆ ਗਿਆ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਆਪਣੇ ਸਿੱਖ ਨੂੰ ਕੀਰਤਨ ਸੁਣਨ ਕਥਾ ਵਿਚਾਰ ਗੁਰਮਤਿ ਜਸ ਪਰਮਾਤਮਾ ਦੀ ਬੰਦਗੀ ਕਰਨ ਦੀ ਵਾਰ ਵਾਰ ਪ੍ਰੇਰਣਾ ਆਪਣੇ ਸ਼ਬਦਾਂ ਵਿੱਚ ਦਿੱਤੀ ਆਪ ਸੁਣ ਰਹੇ ਸੀ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਉਪਮਾ ਢਾਡੀ ਜਥੇ ਦੀ ਜਵਾਨੀ ਜੋ ਖਾਲਸੇ ਦੇ ਜੁਗੋ ਜੁਗ ਅਟਲ ਸਤਿਗੁਰੂ ਹਨ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ पूजा अकाल पुरख की। खालसा केवल एक अकाल, एक वाहिगुरु, एक गॉड, एक ईश्वर का पुजारी है। एक ओहकार की शक्ति जो प्रतक है, जो हर थां हर जगह हर पत्ते हर फुल हर डाली विच व्यापक है। अमृत वेले तो लैके सतगुरु जी अमृतमई बाणिया, आसा जी वार दा कीर्तन, मुख वाक, कथा कीर्तन, विचार ते उपरंत ढाडी जत्थे दे प्रोग्राम नूं सरवण कर रहे हो। आओ अपनी पुरातन इतिहासक लड़ी जो परसों दे दीवाना तो पहलां छड्डी सी जिस जगह उत्ते, उसे जगह तो उस लड़ी नूं आरंभ करन दा यतन करिए। गुरु हरगोबिंद साहिब महाराज छेवें पातशाह दे महान जीवन दी विचार आपां कर रहे हां। उन्हां दे जन्म तो लैके ग्वालियर दी कैद अते पहलियां तिन्नां जंगां दा हाल आप सरवण कर चुके हो। विचार चल रही है चौथी जंग दी। गुरु साहब ने एक यतीम बच्चे मुसलमाना दे लड़के पेंदे खां नूं बचपन विच अपने कोल भर्ती कर लिया, उसनूं अपना पुत्र बना के पालिया, बहुत चंगी खुराक पोशाक नरवा सभ्याचार उसनूं प्रदान किया, बड़ी अच्छी सिक्ख्या हथियारां दी युद्ध दी जंग दी जिंदगी विचरण दी उसनूं दित्ती। उसदा विआह भी अपने हत्थी गुरु पातशाह ने किया। समा पा के इहदे घर औलाद होई, एक लड़की जिहड़ी उस्मान खां दे नाल विआही गई। उस्मान खां इसदा दामाद सी। सतगुरु गुरु हरगोबिंद साहिब महाराज ने पहलियां दो जंगां विच पेंदे खां दी वरतों की। पेंदे खां ने पहलियां दोनों जंगां विच गुरु साहब का डटवा साथ दिता, अमृतसर वाली जंग ते हरगोबिंदपुर वाली जंग विच। पर जदों तीजी जंग होई गुरु साहिब महाराज की मालवे की धरती उत्ते, जिहड़ी विधि चंद दे घोड़े अते दशाले लैके आउण तों बाद शाहजहां दीआं फौजां नाल लड़ी गई लल्ला वेग ते कमर वेग दे नाल, उस जंग विच गुरु तेग बहादुर साहिब महाराज, बाबा गुरदित्ता जी इन्हां योध्यां ने ते साथ दित्ता। पर पेंदे खां नूं सतगुरां ने जाण बुझ के नहीं बुलाया। ते तीजी जंग की समाप्ति तों बाद कीरतपुर की धरती उत्ते जिथे महाराज पंज महीने रहे, जिथे बाबा बुढ़न शाह नूं बाबा गुरदित्ता जी ने गुरु नानक के रूप में दीदार दिते, उन्हां दा गुरु नानक पातशाह वेले दा धरती विच दबिया होया दुध स्वीकार किया। उस धरती उत्ते एक सिख सतगुरु जी दे वास्ते सोहना बाज लैके आया, एक पोशाक लैके आया, एक घोड़ा लैके आया ते एक सोने दे मुठ्ठे वाली तलवार लैके आया। सतगुरु जंग तों बाद अपने सारे जरनैलां दी सिफत कर रहे हन कि हर एक जरनैल ने आपो अपने मोर्चे उत्ते बहुत वधिया जंग दा मुजहरा कीता है अते अपने जरनैलां नूं सतगुरु इनामां दी बख्शिश कर रहे हन। पेंदे खां पिछले पासे बैठा है, हजूर ने जिहड़ा बाज सिख ने चढ़ाया सी उह बाज बाबा गुरदित्ता जी नूं सौंप दित्ता। उह बाबा गुरदित्ता जी जिन्हां नूं बाबा श्री चंद जी ने अपने पुत्र बना लिया सी, बाबा गुरदित्ता दीन दुनी दा टिक्का जो वर मंगिया सो वर दित्ता। सतगुरां ने उन्हां नूं बाज की बख्शिश की कि बाबा जी अज तो बाद यह बाज तुहाडे सपुरद है, गुरु नानक साहब के नाल बिल्कुल चेहरा मिलता बाबा गुरदित्ता जी का, भगती ते शक्ति के स्वरूप बाबा गुरदित्ता जी। उन्हां नूं बाज की संभालना का हुक्म सतगुरां ने किया। पेंदे खां पिछले पासे बैठा है, सोचता है कि मैं इस तीसरी जंग विच नहीं आया गुरु साहिब महाराज वाली विच, ते शायद गुरु साहब मेरे नाल नाराज होणगे, इसे करके मैनू उन्हां ने जंग विच नहीं बुलाया, ते अज शायद मैनू कोई इनाम भी ना मिले। दिलां दीआं बुझण वाले अंतरजामी पातशाह गुरु हरगोबिंद साहिब महाराज ने आवाज मार के पेंदे खां नूं अगे बुलाया, पुत्तर पेंदे खां उठ के अगे आओ, तुहाडे मन विच की चल रहा है, आ फड़ो घोड़ा, आ हड़ो पोशाक, ते आ हड़ो सोने दे मुठ्ठे वाली खड़ग, ये तिन्ने चीजां तुहाडे सुपुरद हन, ये गुरु घर वालों आप नूं बख्शिश हन, आप दे उत्ते रहम ते नजर हन। पर एक शर्त है, जदों तुसीं गुरु घर आउणा आ पोशाक पहन के आउणा, ते जदों तुसीं गुरु घर आउणा इस घोड़े उत्ते सवारी करके आउणा, जदों तुसीं गुरु घर आउणा हाथ विच आ तलवार पकड़ के आउणी है, ताकि आम पठाणा नूं भी पता लग सके कि पेंदे खां गुरु दा सेवक है। पेंदे खां ने आख्या सत वचन महाराज, मैनू आपदे सारे हुक्म सत करके प्रवान हन, मैं इसे घोड़े ते चढ़ के गुरु घर आया करांगा, मैं इसे तलवार नूं हमेशा अपने अंग संग रखिया करांगा, मैं ये पोशाक जो सिखां वल्लों आप जी नूं भेट कीती गई है ते आप वल्लों मैनू बख्शिश कीती गई है, मैं ये पोशाक पहन के ही गुरु घर संगत विच आया करांगा। ਸਤਿਗੁਰੂ ਜੀ ਨਾਲ ਵਾਅਦਾ ਕਰ ਲਿਆ, ਬਚਨ ਕਰ ਲਿਆ, ਇਹ ਤਿੰਨੇ ਚੀਜ਼ਾਂ ਲੈ ਕੇ ਆਪਣੇ ਘਰ ਚਲਾ ਗਿਆ। ਸਮਾਂ ਬੀਤਿਆ, ਚਨੇ ਦਾ ਜਵਾਈ ਦਮਾਦ ਅਸਮਾਨ ਖਾਂ ਘਰ ਆਇਆ। ਉਹਨੇ ਗੁਰੂ ਸਾਹਿਬ ਦੀਆਂ ਤਿੰਨ ਚੀਜ਼ਾਂ, ਬਹੁਤ ਵਧੀਆ ਨਸਲ ਦਾ ਘੋੜਾ, ਚੰਗੀ ਪੁਸ਼ਾਕ, ਸੋਨੇ ਦੇ ਮੁੱਠੇ ਵਾਲੀ ਤਲਵਾਰ ਆਪਣੇ ਸਹੁਰਿਆਂ ਦੇ ਘਰ ਪਈ ਵੇਖੀ ਤੇ ਆਪਣੀ ਸੱਸ ਨੂੰ ਪੁੱਛਦਾ, ਮਾਂ ਜੀ ਆਹ ਚੀਜ਼ਾਂ ਪਿਤਾ ਜੀ ਨੂੰ ਕਿੱਥੋਂ ਮਿਲੀਆਂ ਨੇ? ਉਹਦੀ ਸੱਸ ਕਹਿਣ ਲੱਗੀ, ਪੁੱਤਰ ਤੇਰੇ ਪਿਤਾ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਸੇਵਕ ਹਨ, ਉਹਨਾਂ ਨੇ ਇਹਨਾਂ ਦੇ ਜੁਝਾਰੂਪਣੇ ਤੋਂ ਖੁਸ਼ ਹੋ ਕੇ, ਗੁਰੂ ਪੰਥ ਪ੍ਰਤੀ ਘਾਲਣਾ ਤੇ ਕੀਤੀ ਸੇਵਾ ਤੋਂ ਖੁਸ਼ ਹੋ ਕੇ ਇਹ ਤਿੰਨੇ ਚੀਜ਼ਾਂ ਤੇਰੇ ਪਿਤਾ ਜੀ ਨੂੰ ਇਨਾਮ ਵਜੋਂ ਦਿੱਤੀਆਂ ਨੇ ਤੇ ਹੁਕਮ ਕੀਤਾ ਕਿ ਜਦੋਂ ਵੀ ਉਹ ਦਰਬਾਰ ਵਿੱਚ ਆਉਣ, ਛੇਵੇਂ ਪਾਤਸ਼ਾਹ ਦੇ ਸਨਮੁਖ ਜਾਣ, ਇਹਨਾਂ ਚੀਜ਼ਾਂ ਨੂੰ ਨਾਲ ਲੈ ਕੇ ਜਾਣ। ਤੇ ਜਵਾਈ ਦੇ ਮਨ ਵਿੱਚ ਲਾਲਚ ਆ ਗਿਆ, ਸੋਚਦਾ ਕਿ ਮੇਰਾ ਸਹੁਰਾ ਤੇ ਬੁੜਾ ਹੋ ਰਿਹਾ, ਮੈਂ ਜਵਾਨ ਹਾਂ, ਹੁਣ ਉਹਨੇ ਇਹਨਾਂ ਚੀਜ਼ਾਂ ਤੋਂ ਕੀ ਲੈਣਾ? ਸੋਨੇ ਦੇ ਮੁੱਠੇ ਵਾਲੀ ਤਲਵਾਰ ਮੇਰੇ ਵਰਗੇ ਗੱਭਰੂ ਜਰਨੈਲ ਦੇ ਹੱਥ ਵਿੱਚ ਚਾਹੀਦੀ ਹੈ? ਅਸਮਾਨ ਖਾਂ ਸ਼ਾਹਜਹਾਂ ਦੀਆਂ ਫੌਜਾਂ ਵਿੱਚ ਮਾਮੂਲੀ ਸਿਪਾਹੀ। ਇਹਨੇ ਆਪਣੀ ਮਾਤਾ ਨੂੰ ਆਖਿਆ, ਮਾਤਾ ਜੀ ਮੈਨੂੰ ਇਹ ਚੀਜ਼ਾਂ ਨਹੀਂ ਮਿਲ ਸਕਦੀਆਂ। ਸੱਸ ਨੇ ਆਖਿਆ, ਨਹੀਂ ਪੁੱਤਰਾ, ਇਹ ਤੇ ਗੁਰੂ ਸਾਹਿਬ ਦੀ ਨਿਸ਼ਾਨੀ, ਕੇਵਲ ਤੇਰੇ ਸਹੁਰਾ ਸਾਹਿਬ ਪੈਂਦੇ ਖਾਂ ਜਰਨੈਲ ਵਾਸਤੇ ਨੇ। ਪੈਂਦੇ ਖਾਂ ਵੀ ਘਰ ਆ ਗਿਆ। ਜਵਾਈ ਵਾਰ ਵਾਰ ਇਹ ਜਿੱਦ ਕਰ ਰਿਹਾ ਕਿ ਇਹ ਚੀਜ਼ਾਂ ਮੈਨੂੰ ਦੇ ਦਿੱਤੀਆਂ ਜਾਣ, ਘੋੜਾ ਮੈਨੂੰ ਦੇ ਦਿੱਤਾ ਜਾਏ, ਪੁਸ਼ਾਕ ਮੈਨੂੰ ਦਿੱਤੀ ਜਾਏ ਤੇ ਸੋਨੇ ਦੇ ਮੁੱਠੇ ਵਾਲੀ ਤਲਵਾਰ ਵੀ ਮੈਨੂੰ ਦਿੱਤੀ ਜਾਏ। ਪਰ ਪੈਂਦੇ ਖਾਂ ਗੁਰੂ ਦਾ ਸ਼ਰਧਾਲੂ ਹੋਣ ਦੇ ਨਾਤੇ, ਸਤਿਗੁਰਾਂ ਦੇ ਚਰਨਾਂ ਵਿੱਚ ਦ੍ਰਿੜ ਵਿਸ਼ਵਾਸ ਰੱਖਣ ਦੇ ਨਾਤੇ ਔਰ ਗੁਰੂ ਘਰ ਦੇ ਨਮਕ ਦੀ ਲਾਜ ਰੱਖਦਾ ਹੋਇਆ ਗੱਲ ਕਹਿ ਰਿਹਾ, ਕਾਕਾ ਇਹ ਚੀਜ਼ਾਂ ਮੈਂ ਤੈਨੂੰ ਨਹੀਂ ਦੇ ਸਕਦਾ ਕਿਉਂਕਿ ਮੇਰੀਆਂ ਨਹੀਂ, ਇਹ ਗੁਰੂ ਦੀਆਂ ਨੇ, ਮੇਰੇ ਪਾਤਸ਼ਾਹ ਦੀਆਂ ਨੇ, ਮੀਰੀ ਪੀਰੀ ਦੇ ਮਾਲਕ ਸੋਢੀ ਸੁਲਤਾਨ ਗੁਰੂ ਹਰਗੋਬਿੰਦ ਸਾਹਿਬ ਦੀਆਂ ਨੇ। ਪੈਂਦੇ ਖਾਂ ਆਪਣੇ ਵੱਲੋਂ ਸੱਚ ਤੇ ਪਹਿਰਾ ਦਿੰਦਾ ਹੋਇਆ ਆਪਣੇ ਜਵਾਈ ਨੂੰ ਕੁਝ ਸਮਝਾਉਣ ਦਾ ਯਤਨ ਇਸ ਤਰ੍ਹਾਂ ਕਰ ਰਿਹਾ।
ਸੁਣਾਉਂਦਾ ਇਹਨਾ ਮੇਰੇ ਮਨ ਨੂੰ ਪਾਉਂਦਾ,
ਪੈਂਦੇ ਖਾਏ ਅੱਖ ਸੁਣਾਉਂਦਾ
ਇਹਨਾ ਮੇਰੇ ਮਨ ਨੂੰ ਪਾਉਂਦਾ,
ਨਾਮ ਸਿੱਖੀ ਦਾ ਤੇ ਲਾਉਂਦਾ ਇਹ ਸੱਚੇ ਸਤਿਕਾਰ ਦੀਆਂ,
ਤਿੰਨੇ ਚੀਜ਼ਾਂ ਖਾਸ ਨਿਸ਼ਾਨੀ ਹਨ ਛੇਵੇਂ ਦਾ ਤਾਰ ਦੀਆਂ, ਤਿੰਨੇ ਚੀਜ਼ਾਂ ਖਾਸ ਨਿਸ਼ਾਨੀ ਹਨ ਛੇਵੇਂ ਦਾ ਤਾਰ ਦੀਆਂ,
ਪੈਂਦੇ ਖਾਏ ਅੱਖ ਸੁਣਾਉਂਦਾ
ਇਹਨਾ ਮੇਰੇ ਮਨ ਨੂੰ ਪਾਉਂਦਾ,
ਪੈਂਦੇ ਖਾਏ ਅੱਖ ਸੁਣਾਉਂਦਾ
ਇਹਨਾ ਮੇਰੇ ਮਨ ਨੂੰ ਪਾਉਂਦਾ,
ਸਿੱਖੀ ਦਾ ਤੇ ਲਾਉਂਦਾ ਇਹ ਸੱਚੇ ਸਤਿਕਾਰ ਦੀਆਂ,
ਤਿੰਨੇ ਚੀਜ਼ਾਂ ਖਾਸ ਨਿਸ਼ਾਨੀ ਹਨ ਛੇਵੇਂ ਦਾ ਤਾਰ ਦੀਆਂ, ਤਿੰਨੇ ਚੀਜ਼ਾਂ ਖਾਸ ਨਿਸ਼ਾਨੀ ਹਨ ਛਾ
ਕਰਨਾ,
ਨਹੀਂ ਤਾਂ ਪੈ ਜੂ ਮੈਨੂੰ ਮਰਨਾ,
ਮੈਂ ਤੁਸੀਂ ਬੈਸ ਜੀ ਕਿਉਂ ਲਾਇਆ,
ਮਨੁੱਖ ਦਾ ਮਨ ਬਦਲਣ ਲੱਗਿਆ ਚਿਰ ਨਹੀਂ ਲੱਗਦਾ। ਇਹ ਘੜੀ ਵਿੱਚ ਚੋਰ, ਘੜੀ ਵਿੱਚ ਸਾਧ, ਘੜੀ ਵਿੱਚ ਤਰਸਵਾਨ, ਘੜੀ ਵਿੱਚ ਹੈਵਾਨ ਤੇ ਘੜੀ ਵਿੱਚ ਇਨਸਾਨ ਬਣ ਜਾਂਦਾ। ਜੋ ਗਲਤੀ ਨਹੀਂ ਕਰਤਾ ਉਸੇ ਇਨਸਾਨ ਕਹਤੇ ਹੈ। جو غلطی کر کے مان جائے اسے انسان کہتے ہیں، جو غلطی کر کے نہ مانے اسے شیطان کہتے ہیں، جو غلطی پہ غلطی کری جائے اسے حیوان کہتے ہیں۔ اج حیوان بن گیا پہ دیکھا، سکھ گئے گھر پتا کیتا، پہن دیکھا گھر ہے، پہن دیکھا گھر سی، سکھاں نے پوچھا گرو دے پیارے جرنیلا، پیارے سیوادار پہن دیکھا کہ آپ جی دے علاقے وچ گرو گھر دا کوئی باز آیا؟ پہن دیکھا نو پورا پتا سی کہ گرو گھر دا باز اس دے جوائی اسمان خان نے چھپا لیا، پر انہیں اپنے جھوٹ تے پردہ پاؤن لئی ایک ہور جھوٹ بولیا کہ اس علاقے وچ گرو گھر دا کوئی باز نہیں آیا۔ کئی وار منک ایسی کسوتی ستھتی وچ فس جاندا ہے۔ سکالر لوکاں دا کتھن ہے کہ ایک جھوٹ نو چھپاؤن لئی انہوں کئی جھوٹ ہور بولنے پیندے نے۔ پیندے کھانے ہور جھوٹ بولیا کہ اس علاقے وچ کوئی باز نہیں آیا۔ سکھ واپس مڑ آئے، انہاں گرو صاحب نے دسیا کہ پیندے خان صاف انکاری ہے، شبد ہے سیوادار تے ایک شبد ہے جتھے دار۔ آج قوم اندر بھی ہو پراپرٹی ہو دکھانت ہے کہ ہر کوئی جتھے دار بننے واسطے تیار ہے، سیوادار بننے واسطے کوئی بھی تیار نہیں۔ پیندے خان سیوادار سی، گرو دیاں فوجاں وچ سیوا کردا سی، پر من چودر وچ ایڈا غرور وچ آ گیا کہ انہیں گرو کر دیاں بخششاں پرتی ہی جھوٹ بولنا آرمب کر دیتا۔ ستگرہ نے آکھیا پیندے خان نو اج دربار وچ سدیا جائے تے انہوں آکھیا جائے کہ جس طرح انہوں حکم ہے گھوڑے تے چڑھ کے آوے، پوشاک پہن کے آوے تے سونے تے مٹھے والی تلوار لے کے آوے۔ اپنے گھر تو تریا پیندے خان سمجھ گیا کہ گرو صاحب نے مینوں کیوں بلایا، پر اپنے جوائی نو دتیاں ہوئیاں چیزاں مڑ کے نہیں سی منگ سکدا، اس لیے اج بنا پوشاک تو، بنا گھوڑے تو، اتے بنا تلوار تو خالی ہاتھ ستگراں دے آ کے سامنے کھڑا ہو گیا، سیس نوایا، ہاتھ بن کے کھڑا ہے، مہاراج کی حکم ہے؟ ستگرو نے آکھیا پیندے خان تیری تلوار کتھے ہے، تیرا گھوڑا کتھے ہے، تیری پوشاک کتھے ہے؟ کی جواب دے بے؟ سچ پلے نہیں سی مہاراج، تسی بلایا، تہاڈا سنیہا گیا تے میں کالی کالی وچ آ گیا، نہ مینوں تلوار دا چیتا رہیا، نہ مینوں گھوڑے دا چیتا رہیا، تے نہ مینوں پوشاک پاؤن دا ہی خیال رہیا، میں تہاڈا حکم سنیا تے کالی کالی وچ دوڑ آیا، نرا ہی جھوٹ۔ پیندے خان نے پھر بولیا، جھوٹ تے جھوٹ پردا پاؤن دا یتن کردا جا رہا ہے۔ ستگرو جی نے دوجا سوال پوچھا، پیندے خان تہاڈے جوائی اتے اے دوش ہے کہ انہیں گرو گھر دا باج، بابا گردتا جی دا باج، جو تہاڈے نال ہی اسی بابا جی نو سونپیا سی، شکار کھیڈن گئے دور اڈیا تے اسمان خان نے انہوں اپنے قبضے وچ لے لیا۔ پیندے خان کہن لگا، مہاراج نہ میں تے نہ میرے پروار دے کسے ممبر نے آپ جی دا باج ویکھیا تک نہیں۔ پھر جھوٹ بولیا۔ جدو اینا کفر اس نے تول دیتا، ستگرو جی نے آخیا دلان دیاں جانن والے انتر جامی پادشاہ نے، پیندے خان کرت کان کیوں بندا ہے؟ گرو گھر دے تیرے پرتی اینے اپکار ہن، پر تو گرو گھر دے نال ہی ٹکر لین دا یتن کر رہے ہیں۔ اکرت کانا ہر وسریا جونی پرمیت، رب نو بھل کے منک اکرت کان بندا ہے۔ اکرت کان دی سیدھی سادی پنجابی ڈیفینیشن پرواشائی ہی ہے، کسے دے کیتے اپکاراں نو پلا دینا، احسان فراموش ہو جانا تے اپکار پلا کے اسے دے خلاف ہو جانا، اس نو کہندے ہن اکرت کان۔ بھائی گرداس جی بھی کہندے ہن، پارے پوئے اکرت کان، مندی ہوں مندے۔ اکرت کان بن گیا، سونے دے مٹھے والی تلوار تے پوشاک کلی نہ لمک رہی ہے، گھوڑا باہر بدھا ہویا، تینے چیزاں سکھاں نے قبضے چ کر لیاں، باج بھی ایتھے بیٹھا سی وہ بھی سکھاں پراپت کر لیا، ساریا چیزاں ادھے جوائی کولوں برامد جس ویلے ہو گئیاں۔ پھر پیندے خان دے سنمکھ لیا کے رکھیاں گئیاں، انہوں ترتی ویل نہ دے وے گھر کو انہوں، وہ الٹا گرو گھر دے خلاف بچن بولن لگ پیا، گرو گھر دی نندیا کرن لگ پیا، کہندا سچے پاتشاہ میرے نال پتکرا غیر دھرم دا ویکتی ہون کر کے کیتا جا رہا، کیونکہ میں پٹھان تے سکھاں دا دربار ہے، اسی لیے میرا نرادر میری بےتی کیتی جا رہی ہے۔ جی اینی گل کہندا ਤੇ ਫਿਰ ਵੀ ਸ਼ਾਇਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਖਸ਼ ਦਿੰਦੇ।
ਇਹ ਤੋਂ ਅੱਗੇ ਵੀ ਅੱਗੇ ਲੰਘ ਗਿਆ। ਇਹ ਕਹਿੰਦਾ ਮਹਾਰਾਜ ਕੀ ਤੁਸੀਂ ਭੁੱਲ ਗਏ ਹੋ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ, ਕਿਵੇਂ ਉਹਨਾਂ ਨੂੰ ਤੱਤੀਆਂ ਤਵੀਆਂ ਤੇ ਵਹਾ ਵਹਾ ਕੇ ਜਹਾਂਗੀਰ ਨੇ ਸ਼ਹੀਦ ਕੀਤਾ, ਤੇ ਮੈਂ ਉਹ ਵੱਡੇ ਗੁਰਾਂ ਦੀ ਸ਼ਹਾਦਤ ਵਾਂਗ ਆਪ ਨੂੰ ਵੀ ਸ਼ਹੀਦ ਕਰਾ ਕੇ ਦਮ ਲਵਾਂਗਾ। ਜਦੋਂ ਵੱਡੇ ਗੁਰਾਂ ਦਾ ਨਾਮ ਸਾਹਮਣੇ ਆਇਆ, ਪਿਤਾ ਜੀ ਦੀ ਸ਼ਹੀਦੀ ਦਾ ਨਾਮ ਗੁਰੂ ਹਰਗੋਬਿੰਦ ਸਾਹਿਬ ਦੇ ਸਨਮੁਖ ਆਇਆ, ਉਹਨਾਂ ਦੇ ਨੇਤਰਾਂ ਵਿੱਚੋਂ ਚੰਗਿਆੜੇ ਵਰਸਣ ਲੱਗੇ। ਕਹਿੰਦੇ ਪੈਂਦੇ ਖਾਂ, ਜੇ ਤੈਨੂੰ ਆਪਣਾ ਪੁੱਤ ਨਾ ਬਣਾਇਆ ਹੁੰਦਾ ਤਾਂ ਅੱਜ ਤੂੰ ਜਦੋਂ ਪੰਜਵੇਂ ਗੁਰਾਂ ਦਾ ਨਾਮ ਲਿਆ ਸੀ, ਮੇਰੀ ਤਲਵਾਰ ਨੇ ਤੇਰੇ ਐਸੇ ਵਕਤ ਦੋ ਟੋਟੇ ਕਰ ਦੇਣੇ ਸੀ, ਪਰ ਤੈਨੂੰ ਪਾਲਿਆ ਪੁੱਤਾਂ ਵਾਂਗ ਆਪਣਾ ਬਣਾ ਕੇ, ਤੂੰ ਬੁੱਕਲ ਦਾ ਸੱਪ ਹੈ, ਤੂੰ ਅਹਿਸਾਨ ਫਰਾਮੋਸ਼ ਹੈ, ਤੇਰਾ ਭਲਾ ਇਸੇ ਗੱਲ ਹੈ ਵਿੱਚ, ਤੂੰ ਇਸੇ ਵਕਤ ਇਸ ਦਰਬਾਰ ਚੋਂ ਬਾਹਰ ਨਿਕਲ ਜਾ। ਪੈਂਦੇ ਖਾਂ ਫਿਰ ਕਹਰ ਤੋਲੀ ਜਾ ਰਿਹਾ। ਛੇਵੇਂ ਪਾਤਸ਼ਾਹ ਨੇ ਬਾਬੇ ਬਿਧੀ ਚੰਦ ਵੱਲ ਵੇਖਿਆ, ਉੱਠੇ ਬਾਬਾ ਬਿਧੀ ਚੰਦ, ਜਾ ਕੇ ਹਰ ਲਿਆ ਧੌਣ ਤੋਂ, ਕੁੱਟ ਕੁੱਟ ਕੇ ਚੰਗੀ ਮੁਰੰਮਤ ਕਰਕੇ ਧੱਕੇ ਮਾਰ ਕੇ ਗੁਰੂ ਕੇ ਨਿੰਦਕ ਨੂੰ ਗੁਰੂ ਕੇ ਦਰਬਾਰ ਵਿੱਚੋਂ ਬਾਹਰ ਸਿੱਖਾਂ ਨੇ ਐਂ ਕਰਤਾ।
ਪੁੱਤਾਂ ਵਾਂਗੂ ਰੱਖਿਆ, ਨਾਲੇ ਦਿੱਤਾ ਬਹੁਤ ਤੇ
ਪਰ ਤੂੰ ਲੂਣ ਹਰਾਮੀ ਬਣ ਗਿਆ ਬਣ ਗਿਆ ਪਰ ਤੂੰ ਲੂਣ ਹਰਾਮੀ ਬਣ ਗਿਆ ਪਰ ਤੂੰ ਲੂਣ ਹਰਾ ਲੂਣ ਹਰਾਮੀ ਬਣ ਗਿਆ ਸਤਕਾਰ ਹੁਣ ਜੋ ਮਰਜ਼ੀ ਤੂੰ ਕਰ ਲਈ ਸਚੂਚਾਰ
ਬਾਦਸ਼ਾਹੀਆਂ ਟਕਰਾਉਂਦੀਆਂ ਵੇਖੀਆਂ ਨੇ ਕਿਸੇ ਤਖ਼ਤ ਬਦਲੇ ਕਿਸੇ ਤਾਜ ਬਦਲੇ ਪੈਂਦੇ ਖਾਂ ਵਿਗਾੜ ਲਈ ਗੁਰਾਂ ਨਾਲੇ ਸਿਰਫ ਇੱਕ ਮਾਮੂਲੀ ਜੇ ਬਾਜ ਬਦਲੇ ਸਿਰਫ ਇੱਕ ਮਾਮੂਲੀ ਜੇ ਬਾਜ ਬਦਲੇ ਇਸ ਤੋਂ ਅੱਗੇ ਕੀ ਹੋਣਿਆ ਕੱਲ ਦੇ ਦੀਵਾਨਾਂ ਵਿੱਚ ਫਿਰ ਲੜੀਵਾਰ ਇਤਿਹਾਸ ਇਸੇ ਤਰ੍ਹਾਂ ਜਾਰੀ ਰੱਖਾਂਗੇ ਬਖਸ਼ੋ ਛੁੱਟੀਆਂ ਬੁਲਾਓ ਪ੍ਰੇਮ ਸਹਿਤ ਫਤਿਹ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬੇਹੱਦ ਸਤਿਕਾਰ ਮਾਇਆ ਦੁਆਰਾ ਢਾਡੀ ਇੱਥੇ ਲਈ ਭੇਜਿਆ ਸਤਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਹਾਜ਼ਰੀਆਂ ਪ੍ਰਵਾਨ ਕਰੇ ਸੁਣੋ ਬਾਬਾ ਜੀ ਤੋਂ ਅਗਲਾ ਪ੍ਰੋਗਰਾਮ ਪਿਆਰ ਸਹਿਤ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਹੈ ਗਿਆਨੀ ਪ੍ਰਤਪਾਲ ਸਿੰਘ ਜੀ ਬੈਂਸ ਜੀ ਦੇ ਢਾਡੀ ਜਥੇ ਦਾ ਜਿਨ੍ਹਾਂ ਨੇ ਗੁਰ ਇਤਿਹਾਸ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਹੈ ਗੁਰੂ ਰੂਪ ਸਾਧ ਸੰਗਤ ਜੀ ਹੁਣ ਦੀਵਾਨਾਂ ਦੀਆਂ ਸਮਾਪਤੀਆਂ ਹਨ ਆਨੰਦ ਸਾਹਿਬ ਜੀ ਦੇ ਪਾਠ ਹੋਣਗੇ ਉਪਰੰਤ ਸਤਿਗੁਰਾਂ ਅੱਗੇ ਅਰਦਾਸ ਬੇਨਤੀ ਹੋਏਗੀ ਆਓ ਆਨੰਦ ਸਾਹਿਬ ਜੀ ਦੇ ਪਾਠ ਸਰਵਣ ਕਰੋ ਜੀ।